ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਸਾਲ 2019 ਇੱਕ ਅਜਿਹੇ ਦਹਾਕੇ ਦਾ ਅੰਤ ਹੈ ਜੋ ਕਿ ਚਾਹੇ ਉਤਰਾਅ ਚੜ੍ਹਾਅ ਅਤੇ ਅਸ਼ਾਂਤੀ ਨਾਲ ਭਰਿਆ ਹੋਇਆ ਸੀ, ਪਰ ਉਸ ਵਿੱਚੋਂ ਸਕਾਰਾਤਮਕ ਸਮਾਜਿਕ ਤਬਦੀਲੀ ਵੀ ਉਪਜੀ। ਇਸ ਸਾਲ ਵਿੱਚ ਹੈਰਾਨੀਜਨਕ ਚੋਣ ਨਤੀਜੇ ਮਿਲੇ ਅਤੇ ਬੇਇਨਸਾਫ਼ੀ, ਅਸਮਰੱਥਾ ਅਤੇ ਕੁਦਰਤੀ ਆਫ਼ਤਾਂ ਦੇ ਖਿਲਾਫ਼ ਪ੍ਰਦਰਸ਼ਨ ਵੀ ਹੋਏ, ਪਰ ਇਸ ਸਭ ਵਿੱਚੋਂ ਉਮੀਦ ਦੇ ਸੰਕੇਤ ਵੀ ਦਿਖੇ। ਹਰਲੀਨ ਕੌਰ ਸੋਹਾਣਾ ਨਾਲ ਆਓ ਝਾਤੀ ਮਾਰੋ ਉਹਨਾਂ ਕਹਾਣੀਆਂ 'ਤੇ ਜੋ 2019 ਵਿੱਚ ਸੁਰਖੀਆਂ ਬਣੀਆਂ। ਜੇ ਕੋਈ ਅਜਿਹੀ ਸ਼ਖਸੀਅਤ ਹੈ ਜਿਸ ਦਾ ਚਿਹਰਾ ਤੇ ਆਵਾਜ਼ 2019 ਦੇ ਸਮਾਨਾਰਥੀ ਹੈ ਤਾਂ ਉਹ ਸ਼ਾਇਦ ਗ੍ਰੇਟਾ ਥਨਬਰਗ ਦਾ ਹੈ। ਸਵੀਡਨ ਦੀ 16 ਸਾਲਾ ਗ੍ਰੇਟਾ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਕਲਾਸਰੂਮ ਤੋਂ ਬਾਹਰ ਨਿਕਲ ਕੇ ਮੌਸਮ ਵਿੱਚ ਤਬਦੀਲੀ ਲਿਆਉਣ ਦੇ ਮੁੱਦੇ 'ਤੇ ਕਦਮ ਚੁੱਕਣ ਲਈ ਮੰਗ ਕਰਨ ਲਈ ਪ੍ਰੇਰਿਆ। ਅਗਸਤ ਵਿੱਚ ਉਸ ਨੇ ਐਟਲਾਂਟਿਕ ਤੋਂ ਪਾਰ ਜਾ ਕੇ ਯੂਨਾਈਟਿਡ ਨੇਸ਼ਨਸ ਕਲਾਈਮੇਟ ਐਕਸ਼ਨ ਸਮਿਟ ਵਿੱਚ ਸ਼ਾਮਲ ਹੋ ਕੇ ਵਿਸ਼ਵ ਦੇ ਨੇਤਾਵਾਂ ਨੂੰ ਇੱਕ ਕਰੜਾ ਸੁਨੇਹਾ ਦਿੱਤਾ।
This is all wrong. I shouldn't be up here. I should be back in school on the other side of the ocean. Yet you all come to us young people for hope. How dare you? You have stolen my dreams and my childhood with your empty words. And yet I'm one of the lucky ones. People are suffering. People are dying. Entire ecosystems are collapsing.
ਸਰਕਾਰਾਂ ਅਤੇ ਅਧਿਕਾਰੀਆਂ ਵਿਰੁੱਧ ਗੁੱਸੇ ਦੀਆਂ ਭਾਵਨਾਵਾਂ ਇਸ ਸਾਲ ਦਾ ਕੌਮੀ ਮੁੱਦਾ ਰਿਹਾ। ਵੈਨੇਜ਼ੁਏਲਾ ਵਿੱਚ ਰਾਸ਼ਟਰਪਤੀ ਨਿਕੋਲਸ ਮਡੂਰੋ ਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਜਨਵਰੀ ਤੋਂ ਜਾਰੀ ਹਨ। ਇਰਾਕ ਵਿੱਚ ਅਕਤੂਬਰ ਤੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਹਨ ਅਤੇ ਇਸ ਵਿੱਚ ਹੁਣ ਤੱਕ ਕਰੀਬਨ 424 ਲੋਕ ਮਾਰੇ ਗਏ ਹਨ ਅਤੇ ਲਗਭਗ 9000 ਲੋਕ ਜ਼ਖਮੀ ਹੋਏ ਹਨ। ਸਭ ਤੋਂ ਬੇਚੈਨ ਹਿੰਸਾ ਹਾਂਗਕਾਂਗ ਵਿੱਚ ਦੇਖੀ ਗਈ। ਕਿਸੇ ਸਮੇਂ ਏਸ਼ੀਆ ਦਾ ਆਰਥਿਕ ਕੇਂਦਰ ਹਾਂਗਕਾਂਗ ਇੱਕ ਵਿਵਾਦ ਖੇਤਰ ਵਿੱਚ ਬਦਲ ਗਿਆ ਹੈ। ਜੂਨ ਦੇ ਮਹੀਨੇ ਵਿੱਚ ਸਰਕਾਰ ਵੱਲੋਂ ਐਕਸਟ੍ਰੈਡੀਸ਼ਨ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ ਭਾਰੀ ਵਿਰੋਧ ਦੀ ਸ਼ੁਰੂਆਤ ਹੋਈ। ਇਸ ਬਿੱਲ ਤਹਿਤ ਮੁਜਰਮਾਂ ਨੂੰ ਮੁੱਖ ਭੂਮੀ ਚੀਨ ਵਿੱਚ ਹਵਾਲਗੀ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਬਿੱਲ ਨੂੰ ਕੁਝ ਮਹੀਨਿਆਂ ਬਾਅਦ ਵਾਪਸ ਲੈ ਲਿਆ ਗਿਆ ਸੀ, ਪਰ ਬੇਚੈਨੀ ਜਾਰੀ ਰਹੀ ਅਤੇ ਪੁਲਿਸ ਦੰਗਿਆਂ ਨੂੰ ਨਜਿੱਠਣ ਲਈ ਆਮ ਨਾਗਰਿਕਾਂ ਨਾਲ ਸ਼ਹਿਰ ਭਰ ਵਿੱਚ ਭਿੜਦੀ ਰਹੀ। ਲੋਕਤੰਤਰ ਪੱਖੀ ਕਾਰਕੁਨ ਜੋਸ਼ੁਆ ਵੋਂਗ ਇਹਨਾਂ ਪ੍ਰਦਰਸ਼ਨਾਂ ਵਿੱਚ ਸਭ ਤੋਂ ਅੱਗੇ ਰਹੇ ਹਨ।
We will not keep silent under the suppression of President Xi and the chief executive Carrie Lam. Carrie Lam must step down.
Brexit ਦੇ ਮੁੱਦੇ ਨੂੰ ਲੈ ਕੇ ਯੂਨਾਈਟਿਡ ਕਿੰਗਡਮ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਏ। ਪ੍ਰਧਾਨ ਮੰਤਰੀ ਥਰੀਜ਼ਾ ਮੇ ਨੇ 3 ਵਾਰ ਸਦਨ ਦੁਆਰਾ ਆਪਣਾ ਬ੍ਰੈਕਸਿਟ ਸੌਦਾ ਪਾਸ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਮਈ ਵਿੱਚ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ।
I do so with no ill will, but with enormous and enduring gratitude to have had the opportunity to serve the country I love.
ਸ਼੍ਰੀਮਤੀ ਮੇ ਤੋਂ ਬਾਅਦ ਬੋਰਿਸ ਜੌਨਸਨ ਨੂੰ ਕੰਜ਼ਰਵੇਟਿਵ ਪਾਰਟੀ ਦਾ ਨੇਤਾ ਬਣਾਇਆ ਗਿਆ। ਆਪਣੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਕਈ ਝਟਕੇ ਚੱਲਣ ਦੇ ਬਾਵਜੂਦ ਉਹ ਦਸੰਬਰ ਦੀਆਂ ਚੋਣਾਂ ਦੌਰਾਨ ਬਹੁਮਤ ਹਾਸਲ ਕਰਨ ਵਿੱਚ ਕਾਮਯਾਬ ਰਹੇ।
This one nation conservative government has been given a powerful new mandate. To get Brexit done.
ਆਸਟ੍ਰੇਲੀਆ ਵਿੱਚ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਮਈ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਸਰਕਾਰ ਕਾਇਮ ਨਾ ਰੱਖਣ ਦੀ ਭਵਿੱਖਬਾਣੀ ਨੂੰ ਝੁਠਲਾਇਆ। ਪੋਲਸ ਨੇ ਬਿਲ ਸ਼ੌਰਟਨ ਦੀ ਅਗਵਾਈ ਹੇਠ ਲੇਬਰ ਪਾਰਟੀ ਦੀ ਜਿੱਤ ਦਾ ਸੰਕੇਤ ਦਿੱਤਾ ਸੀ, ਪਰ ਸ਼੍ਰੀ ਮੋਰਿਸਨ ਨੇ 77 ਸੀਟਾਂ ਜਿੱਤ ਕੇ ਬਹੁਮਤ ਵਾਲੀ ਸਰਕਾਰ ਬਣਾਈ।
I have always believed in miracles and tonight we've been delivered another one.
ਇਸ ਸਾਲ ਦੇਸ਼ ਦਾ ਬਹੁਤ ਸਾਰਾ ਹਿੱਸਾ ਸੋਕੇ ਦੀ ਮਾਰ ਚੱਲ ਰਿਹਾ ਹੈ ਅਤੇ ਗਰਮੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਬੇਮਿਸਾਲ ਜੰਗਲੀ ਅੱਗਾਂ ਲੱਗ ਗਈਆਂ ਹਨ। ਬ੍ਰਾਜ਼ੀਲ ਵਿਚਲੇ ਐਮਾਜ਼ਾਨ ਰੇਨ ਫੋਰੈਸਟ ਨੂੰ ਵੀ ਅੱਗ ਲੱਗੀ, ਜਿਸ ਨੇ ਧਰਤੀ ਦੇ ਸਭ ਤੋਂ ਵੱਡੇ ਕਾਰਬਨ ਡਾਈਆਕਸਾਈਡ ਸਿੰਕ ਦੇ ਭਵਿੱਖ ਬਾਰੇ ਚਿੰਤਾ ਪੈਦਾ ਕਰ ਦਿੱਤੀ। ਅਤੇ ਈਸਟਰ ਤੋਂ ਪਹਿਲੇ ਹਫ਼ਤੇ ਵਿੱਚ ਪੈਰਿਸ ਦੇ ਲੋਕ ਸਦਮੇ ਵਿੱਚ ਉਦੋਂ ਦੇਖੇ ਗਏ ਜਦੋਂ ਉਹਨਾਂ ਨੇ ਨੋਟਰੀਡੇਮ ਗਿਰਜਾਘਰ ਦੀ ਛੱਤ ਅੱਗ ਦੀਆਂ ਲਪਟਾਂ ਵਿੱਚ ਬਲਦੀ ਦੇਖੀ। ਚਾਹੇ ਗਿਰਜਾਘਰ ਵਿੱਚ ਪਈਆਂ ਬਹੁਤੀਆਂ ਪਵਿੱਤਰ ਵਸਤੂਆਂ ਨੂੰ ਨੁਕਸਾਨ ਨਹੀਂ ਪਹੁੰਚਿਆ, ਪਰ ਇਮਾਰਤ ਦਾ ਨਿਸ਼ਾਨੀ ਉਤਲਾ ਹਿੱਸਾ ਨਸ਼ਟ ਹੋ ਗਿਆ। $1 billion ਦੀ ਰਕਮ ਇਸ ਇਮਾਰਤ ਨੂੰ ਮੁੜ ਬਹਾਲ ਕਰਨ ਲਈ ਵਚਨਬੱਧ ਕੀਤੀ ਗਈ ਹੈ। ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੀ 2019 ਵਿੱਚ ਸੁਰਖੀਆਂ 'ਚ ਛਾਏ ਰਹੇ। ਉਹ 2020 ਵਿੱਚ ਇੰਪੀਚਮੈਂਟ ਦੀ ਸੰਭਾਵਨਾ ਦਾ ਸਾਹਮਣਾ ਕਰਨਗੇ। ਸਦਨ ਦੀ ਨੇਤਾ ਡੈਮੋਕ੍ਰੈਟ ਨੈਂਸੀ ਪੈਲੋਸੀ ਇਸ ਜਾਂਚ ਦੀ ਅਗਵਾਈ ਕਰ ਰਹੀ ਹੈ।
The president has admitted to asking the president of Ukraine to take actions which would benefit him politically. The actions of the Trump presidency revealed the dishonorable fact of the president's betrayal of his oath of office, betrayal of our national security, and betrayal of the integrity of our elections.
ਅੱਤਵਾਦ ਨੇ ਵੀ ਦੁਨੀਆ ਭਰ ਵਿੱਚ ਆਪਣਾ ਪਰਛਾਵਾਂ ਪਾਈ ਰੱਖਿਆ। ਕ੍ਰਾਈਸਟਚਰਚ ਵਿੱਚ ਇੱਕ ਆਸਟ੍ਰੇਲੀਆਈ ਗੋਰੇ ਸਰਬੋਤਮਵਾਦੀ ਨੇ 2 ਮਸਜਿਦਾਂ ਉੱਤੇ ਹਮਲਾ ਕਰਦਿਆਂ ਬੇਸਹਾਰਾ ਉਪਾਸਕਾਂ ਨੂੰ ਗੋਲੀਆਂ ਮਾਰੀਆਂ, ਜਿਸ ਵਿੱਚ 50 ਲੋਕਾਂ ਦੀ ਮੌਤ ਹੋ ਗਈ। ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਨੇ ਆਪਣੇ ਬੰਦੂਕਾਂ ਸੰਬੰਧੀ ਕਾਨੂੰਨਾਂ ਨੂੰ ਸਖ਼ਤ ਕਰ ਦਿੱਤਾ। ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਆਪਣੇ ਸੰਦੇਸ਼ ਵਿੱਚ ਇਹ ਸਪਸ਼ਟ ਕੀਤਾ ਕਿ ਨਸਲਵਾਦ ਅਤੇ ਅੱਤਵਾਦ ਦਾ ਨਿਊਜ਼ੀਲੈਂਡ ਵਿੱਚ ਕੋਈ ਸਥਾਨ ਨਾ ਹੈ ਤੇ ਨਾ ਕਦੇ ਹੋਵੇਗਾ।
We were not chosen for this act of violence because we condone racism, because we are an enclave for extremism. We were chosen for the very fact that we are none of these things.
ਇੱਕ ਮਹੀਨੇ ਬਾਅਦ ਈਸਟਰ ਵਾਲੇ ਐਤਵਾਰ ਨੂੰ ਸ਼੍ਰੀਲੰਕਾ ਭਰ ਵਿੱਚ ਚਰਚਾਂ ਅਤੇ ਹੋਟਲਾਂ ਉੱਤੇ ਸਥਾਨਕ ਇਸਲਾਮਿਕ ਕੱਟੜਪੰਥੀ ਸਮੂਹ ਦੁਆਰਾ ਤਾਲਮੇਲ ਵਾਲੇ ਆਤਮਘਾਤੀ ਬੰਬ ਧਮਾਕੇ ਦੁਆਰਾ ਹਮਲਾ ਕੀਤਾ ਗਿਆ, ਜਿਸ ਵਿੱਚ 259 ਲੋਕ ਮਾਰੇ ਗਏ ਅਤੇ 500 ਤੋਂ ਵੱਧ ਜ਼ਖਮੀ ਹੋਏ। ਆਈਐਸ ਅੱਤਵਾਦੀ ਸਮੂਹ ਸੀਰੀਆ ਵਿੱਚ ਕਮਜ਼ੋਰ ਹੋਇਆ, ਪਰ ਡੋਨਲਡ ਟਰੰਪ ਦੇ ਅਕਤੂਬਰ ਵਿੱਚ US ਦੇ ਸੈਨਿਕਾਂ ਦੀ ਵਾਪਸੀ ਦੀ ਘੋਸ਼ਣਾ ਕਰਨ ਤੋਂ ਬਾਅਦ ਇਸ ਇਲਾਕੇ ਵਿੱਚ ਸ਼ਾਂਤੀ ਦੀ ਸੰਭਾਵਨਾ ਅਜੇ ਵੀ ਘੱਟ ਹੈ। ਪਰ 2019 ਦੀਆਂ ਗੜਬੜ ਭਰੀਆਂ ਘਟਨਾਵਾਂ ਦੇ ਵਿਚਕਾਰ ਆਸਟ੍ਰੇਲੀਆਈ ਲੋਕਾਂ ਨੇ ਕੁਝ ਮੁਸ਼ਕਲਾਂ ਨੂੰ ਵੀ ਪਛਾੜਿਆ। ਫਰਵਰੀ ਵਿੱਚ ਨਜ਼ਰਬੰਦ ਸ਼ਰਨਾਰਥੀ ਫੁੱਟਬਾਲਰ ਹਕੀਮ ਅਲ ਅਰਾਇਬੀ ਨੂੰ ਥਾਈ ਅਧਿਕਾਰੀਆਂ ਨੇ 2 ਮਹੀਨੇ ਦੇਸ਼ ਵਿੱਚ ਨਜ਼ਰਬੰਦ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ। ਬਹਿਰੀਨ ਦੇ ਨਾਗਰਿਕ ਨੂੰ ਪਿਛਲੇ ਨਵੰਬਰ ਵਿੱਚ ਬੈਂਕਾਕ ਵਿੱਚ ਬਹਿਰੀਨ ਦੇ ਅਧਿਕਾਰੀਆਂ ਦੇ ਕਹਿਣ 'ਤੇ ਉਸ ਦੇ ਹਨੀਮੂਨ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ। ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਸ਼੍ਰੀ ਅਲ ਅਰਾਇਬੀ ਦੀ ਗ੍ਰਿਫਤਾਰੀ ਆਸਟ੍ਰੇਲੀਆਈ ਅਧਿਕਾਰੀਆਂ ਦੁਆਰਾ ਇੱਕ ਪ੍ਰਸ਼ਾਸਕ ਗਲਤੀ ਤੋਂ ਬਾਅਦ ਹੋਈ ਸੀ, ਜਿਸ ਵਿੱਚ ਉਨ੍ਹਾਂ ਨੇ ਅੰਤਰਰਾਸ਼ਟਰੀ ਅਧਿਕਾਰੀਆਂ ਨੂੰ ਉਸ ਦੀ ਸ਼ਰਨਾਰਥੀ ਸਥਿਤੀ ਬਾਰੇ ਸੂਚਿਤ ਨਹੀਂ ਕੀਤਾ ਸੀ। ਆਸਟ੍ਰੇਲੀਆ ਵਾਪਸ ਪਰਤਣ 'ਤੇ ਉਸ ਨੂੰ ਆਸਟ੍ਰੇਲੀਆਈ ਨਾਗਰਿਕਤਾ ਮਿਲ ਗਈ ਸੀ। ਅਤੇ ਲੰਬੀ ਛੁੱਟੀ ਤੋਂ ਬਾਅਦ ਐਸ਼ ਬਾਰਟੀ ਨੇ ਟੈਨਿਸ ਦੇ ਸ਼ਾਨਦਾਰ ਸੀਜ਼ਨ ਦਾ ਆਨੰਦ ਮਾਣਿਆ। ਉਸ ਨੇ ਪਹਿਲੇ ਨੰਬਰ ਦੀ ਮਹਿਲਾ ਰੈਂਕਿੰਗ ਹਾਸਲ ਕੀਤੀ ਅਤੇ ਫ੍ਰੈਂਚ ਓਪਨ ਵਿੱਚ ਆਪਣੀ ਪਹਿਲੀ ਸ਼ਾਨਦਾਰ ਜਿੱਤ ਦਰਜ ਕੀਤੀ। ਇਹ ਜਾਣਕਾਰੀ SBS ਦੇ ਨਵੀਨ ਰਜ਼ੀਕ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।